ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਿੱਖ ਸੰਗਤਾਂ ਤੇ ਬਖਸ਼ਿਸ਼ ਕੀਤੀ ਹੈ ਧੁਰ ਕੀ ਬਾਣੀ ਇਕੱਤਰ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਵਾਏ ਹਨ ਆਪਾਂ ਨੂੰ। ਸੋ ਇਸ ਕਰਕੇ ਗੁਰਾਂ ਦਾ ਦਰਸ਼ਨ ਸਫਲ ਦਰਸ਼ਨ ਕਿਹਾ ਹੈ। ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਜਿਹੜਾ ਗੁਰੂ ਦਾ ਦਰਸ਼ਨ ਹੁੰਦਾ ਭਾਈ, ਇਹ ਸਫਲਾ ਹੁੰਦਾ, ਸਹਿਤ ਫਲ ਦੇ ਹੁੰਦਾ। ਸੋ ਇਸ ਕਰਕੇ ਇਸ ਗੱਲ ਦੀ ਹਮੇਸ਼ਾ ਵਿਚਾਰ ਕਰਨੀ ਕਿ ਜਿਹੜੀ ਗੁਰਾਂ ਨੇ ਭਗਤਾਂ ਦੀ ਬਾਣੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ, ਇਹ ਬੜੀ ਅਮੋਲਕ ਦਾਤ ਬਖਸ਼ਿਸ਼ ਕੀਤੀ ਹੈ। ਕਿਉਂਕਿ ਜਿਨ੍ਹਾਂ ਨੇ ਕਮਾਈ ਕੀਤੀ ਅਤੇ ਬ੍ਰਹਮ ਗਿਆਨ ਦੀਆਂ ਸਾਰੀਆਂ ਭੂਮਿਕਾਵਾਂ ਪਾਰ ਕਰਦੇ ਹੋਏ ਬ੍ਰਹਮ ਦੇ ਵਿੱਚ ਲੀਨ ਹੋ ਗਏ ਨੇ, ਉਹਨਾਂ ਦੇ ਆਪਣੇ ਜ਼ਿੰਦਗੀ ਦੇ ਨਿੱਜੀ ਤਜਰਬੇ, ਉਹਨਾਂ ਨੂੰ ਆ ਕੇ ਸੰਗਤ ਨੇ ਮਿਲਣਾ, ਉਹਦੇ ਵਿੱਚੋਂ ਬਹੁਤ ਪ੍ਰੈਕਟੀਕਲੀ ਚੀਜ਼ਾਂ ਸਾਹਮਣੇ ਆ ਜਾਂਦੀਆਂ ਹਨ। ਆਓ ਭਗਤ ਕਬੀਰ ਜੀ ਆਪਣੀ ਜ਼ਿੰਦਗੀ ਦਾ ਨਿਚੋੜ ਇਹ ਭਗਤਾਂ ਦੀ ਬਾਣੀ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਗੌੜੀ ਸੁਰਤ ਸਿਮਰਤ ਦੋਇ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਜੋਗੀ ਜੀ ਦੇ ਮਰਨ ਪਿੱਛੋਂ ਜੋਗੀ ਜੀ ਦੇ ਚੇਲਿਆਂ ਨੇ ਇਕੱਠਿਆਂ ਹੋ ਕੇ ਕਬੀਰ ਜੀ ਨੂੰ ਕਿਹਾ ਕਿ ਹੁਣ ਆਪ ਜੋਗ ਭੇਖ ਧਾਰਨ ਕਰਕੇ ਇਸੇ ਗੱਦੀ ਤੇ ਬੈਠ ਜਾਓ। ਸੋ ਉਸੇ ਤਰ੍ਹਾਂ ਫਿਰ ਰੌਣਕਾਂ ਹੋ ਜਾਣਗੀਆਂ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਨੇ ਬਚਨ ਕੀਤਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਬਿਯੋਗੀ ਰਹਾਓ। ਕਹਿਣ ਲੱਗੇ ਸੀ, ਮੇਰੇ ਪਿਆਰੇ, ਮੈਂ ਤਾਂ ਪਹਿਲਾਂ ਹੀ ਵਿਰਾਗਮਾਨ ਜੋਗੀ ਹਾਂ। ਭਾਈ ਤੁਸੀਂ ਤਾਂ ਪਦਾਰਥਾਂ ਦੇ ਵਿਯੋਗ ਜਨ ਕਰਕੇ ਸੋਗ ਕਰਕੇ ਮਰਦੇ ਹੋ, ਦੁਖੀ ਹੁੰਦੇ ਹੋ। ਸੋ ਮੈਂ ਤਾਂ ਪਦਾਰਥਾਂ ਦੇ ਵਿਛੋੜੇ ਕਰਕੇ ਕੋਈ ਮਨ ਦੇ ਅੰਦਰ ਸੋਗ ਨਹੀਂ ਕਰਦਾ, ਮੈਂ ਨਹੀਂ ਦੁਖੀ ਹੁੰਦਾ, ਇਸ ਕਰਕੇ ਮੈਂ ਸਭ ਤੋਂ ਸ੍ਰੇਸ਼ਟ ਜੋਗੀ ਹਾਂ। ਫਿਰ ਜੋਗੀ ਦੇ ਚੇਲਿਆਂ ਨੇ ਕਿਹਾ, ਅਸੀਂ ਕਿਵੇਂ ਮੰਨੀਏ ਕਿ ਆਪ ਸ੍ਰੇਸ਼ਟ ਜੋਗੀ ਹੋ, ਕਿਉਂ ਆਪ ਜੀ ਨੇ ਕੋਈ ਜੋਗੀਆਂ ਵਾਲੇ ਚਿੰਨ੍ਹ ਤਾਂ ਪਾਏ ਨਹੀਂ ਹੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਿਵੇਂ ਸਿੱਧਾਂ ਨੇ ਬਚਨ ਕੀਤਾ ਸੀ, ਮਹਾਰਾਜ ਨੇ ਵੀ ਬਚਨ ਕੀਤਾ ਨਾ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਹੈ। ਇਸੇ ਪ੍ਰਕਾਰ ਤੀਜੇ ਪਾਤਸ਼ਾਹ ਮਹਾਰਾਜ ਨੇ ਵੀ ਸ਼ਬਦ ਉਚਾਰਨ ਕੀਤੇ ਨੇ। ਜੋਗੀਆਂ ਨਾਲ ਜਦੋਂ ਵੀ ਚਰਚਾ ਹੋਈ, ਅੰਤਰੀ ਭਾਵ ਨੂੰ ਲਿਆ। ਸੋ ਭਗਤ ਕਬੀਰ ਜੀ ਕਹਿਣ ਲੱਗੇ, ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਜਿਹੜਾ ਨਿਸ਼ਚਾ ਕਰਨਾ ਨਾ ਵਾਹਿਗੁਰੂ ਤੇ, ਸਤਿਗੁਰ ਤੇ, ਅਤੇ ਵਿਚਾਰ ਜਿਹੜੀ ਵਿਚਾਰ ਕਰਨੀ ਹੈ ਗੁਰਾਂ ਦੇ ਉਪਦੇਸ਼ ਤੇ ਸ਼ਬਦ ਤੇ, ਨਿਸ਼ਚਾ ਅਤੇ ਵਿਚਾਰ ਰੂਪ ਦੋ ਕੰਨਾਂ ਵਿੱਚ ਜੋ ਸੁਰਤੀ ਸਿਮਰਤੀ ਦੇ ਸਿਧਾਂਤ ਰੂਪ ਮੁੰਦਰਾਂ ਪਾਈਆਂ ਹੋਈਆਂ ਨੇ। ਪਰ ਹੁੰਦਾ ਪਰਮਿਤ, ਪਰ ਹੁੰਦਾ ਭਲੀ ਪ੍ਰਕਾਰ ਸੰਸਾਰ ਮਰਿਆਦਾ ਤੋਂ ਬਾਹਰ ਹੋਣਾ। ਸੋ ਇਹੀ ਅਸੀਂ ਜਿਹੜੀ ਖਿੰਥਾ ਹੁੰਦੀ ਹੈ, ਗੋਦੜੀ ਪਾਈ ਹੁੰਦੀ ਜੋਗੀਆਂ ਨੇ, ਲੰਬੀ ਸਾਰੀ ਇਹ ਚੋਗਾ ਜਿਹਾ ਪਾਇਆ ਹੁੰਦਾ, ਇਹਨੂੰ ਕਹਿੰਦੇ ਨੇ ਪਾਈ ਹੈ। ਸੁਨ ਗੁਫਾ ਮਹਿ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਸੁਨ ਹੁੰਦਾ ਅਫੁਰ, ਅਫੁਰ ਹੁੰਦਾ ਫੁਰਨੇ ਤੋਂ ਰਹਿਤ, ਸੁਨ ਦਸ਼ਾ। ਪਹਿਲਾਂ ਵੀ ਜ਼ਿਕਰ ਆਇਆ, ਇੱਕ ਹੁੰਦਾ ਸੱਟ ਵੱਜ ਗਈ ਥਾਂ ਸੁਨ ਹੋ ਗਿਆ, ਉੱਥੇ ਸੂਈਆਂ ਚਭੋ ਕੇ ਦੇਖੀ ਜਾਓ, ਉਹ ਥਾਂ ਸੁਨ ਹੋ ਗਿਆ ਬਸ। ਇਹਦਾ ਉਹਨੂੰ ਕਹਿੰਦੇ ਨੇ ਜੜ ਸੁਨ। ਜੜ ਸੁਨ ਉਹ ਹੁੰਦਾ ਹੈ ਜਿਹਦੇ ਅੰਦਰ ਸੁਨ ਹੋਣ ਤੋਂ ਬਾਅਦ ਅੰਦਰ ਕੋਈ ਐਕਟੀਵਿਟੀ ਨਹੀਂ ਰਹੀ, ਜਾਨ ਨਹੀਂ ਰਹੀ। ਜਿਵੇਂ ਕਈਆਂ ਦੇ ਪੈਰ ਬਹੁਤੀ ਬਰਫ਼ 'ਚ ਰਹਿਣ ਕਰਕੇ ਕੱਟਣੇ ਪੈਂਦੇ ਨੇ, ਉਹ ਪੈਰ ਜਿਹੜੇ ਨੇ ਕਿਸੇ ਵੀ ਕਿਰਿਆ ਤੋਂ ਰਹਿਤ ਹੋ ਜਾਂਦੇ, ਹਿਲਦੇ ਨਹੀਂ, ਖੂਨ ਦਾ ਸੰਚਾਰ ਬੰਦ ਹੋ ਜਾਂਦਾ। ਇੱਕ ਉਹ ਸੁਨ ਹੁੰਦਾ ਜਿੱਥੇ ਜਿਵੇਂ ਬੜਾ ਭਾਰੀ ਸੰਗਤ ਦਾ ਹਾਲ ਭਰਿਆ ਹੋਵੇ, ਸਾਰੀ ਸੰਗਤ ਅੰਦਰੇ ਅੰਦਰ ਸਿਮਰਨ ਮਨ ਵਿੱਚ ਕਰਦੀ ਹੋਵੇ, ਭਾਵੇਂ ਵੀ 10,000 ਬੰਦਾ ਬੈਠਾ, ਕਿਸੇ ਦੀ ਇੱਕ ਸਾਹ ਤੱਕ ਦੀ ਆਵਾਜ਼ ਨਹੀਂ ਆਉਂਦੀ। ਜੇ ਸਾਰੇ ਬੋਲਣ ਤਾਂ ਕਿੰਨਾ ਰੌਲਾ ਪੈ ਸਕਦਾ, ਪਰ ਪੈਂਦਾ ਨਹੀਂ। ਉਹਨੂੰ ਕਹਿੰਦੇ ਚੇਤਨ ਸੁਨ, ਚੇਤਨ ਵੀ ਹੋਣਾ ਅਤੇ ਸੁਨ ਵੀ ਹੋਣਾ। ਸੁਨ ਕਰਕੇ ਤਾਂ ਡਾਕਟਰ ਮਰੀਜ਼ ਦੀ ਚੀਰ ਫਾੜ ਕਰ ਦਿੰਦੇ ਨੇ, ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ। ਅਫੁਰ ਸੁਨ ਕਿਹੜੀ ਅਵਸਥਾ, ਜਿਵੇਂ ਭਾਈ ਮਨੀ ਸਿੰਘ ਦਾ ਬੰਦ ਬੰਦ ਚੇਤਨ ਜਿਉਂਦੇ ਜਾਗਦੇ ਸਾਹਮਣੇ ਬਿਠਾ ਕੇ ਭਾਈ ਸਾਹਿਬ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਉੱਧਰੋਂ ਬੰਦ ਬੰਦ ਕੱਟਿਆ ਜਾ ਰਿਹਾ, ਪਰ ਇਹ ਫੁਰਨਾ ਨਹੀਂ ਆਇਆ ਕਿ ਮੇਰਾ ਬੰਦ ਬੰਦ ਕੱਟਿਆ ਜਾ ਰਿਹਾ, ਬੜੀ ਕੋਈ ਤਕਲੀਫ ਹੋ ਰਹੀ ਆ, ਕਿਉਂਕਿ ਉਹ ਸੁਨ ਦਸ਼ਾ ਚਲੇ ਗਏ। ਸੁਨ ਗੁਫਾ ਮੈਂ ਆਸਣ ਬੈਸਣ। ਅਫੋਰ ਪਰਮਾਤਮ ਦੇਵ ਰੂਪ ਗੁਫਾ ਵਿੱਚ ਜਿਹੜਾ ਬੈਠਣਾ ਕੀਤਾ ਹੈ, ਕਹਿੰਦੇ ਇਹ ਸਾਡਾ ਆਸਣ ਹੈ ਭਾਈ। ਕਲਪ ਵਿਵਰਜਿਤ ਪੰਥਾ, ਕਲਪਨਾ ਤੋਂ ਵਿਵਰਜਿਤ ਹੁੰਦਾ ਰਹਿਤ ਹੋਣਾ, ਇਹ ਸਾਡਾ 12 ਪੰਥਾਂ ਵਿੱਚੋਂ ਵੱਡਾ ਅਤੇ ਉੱਚਾ ਪੰਥ ਹੈ। ਆਈ ਪੰਥ ਹੈ ਸਾਡਾ, ਆਈ ਪੰਥੇ ਸਗਲ ਜਮਾਤੀ। ਮਨ ਜੀਤੈ ਜਗ ਜੀਤੈ, ਜਪ ਜੀ ਸਾਹਿਬ ਦੱਸਿਆ ਹੀ ਹੋਇਆ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਬਿਯੋਗੀ ਰਹਾਉ। ਕਹਿੰਦੇ ਮੇਰੇ ਭਾਈ, ਮੈਂ ਵਿਰਾਗਵਾਨ ਜੋਗੀ ਹਾਂ, ਪਦਾਰਥਾਂ ਦੇ ਵਿਯੋਗ ਜਨ ਸੋਗ ਕਰਕੇ ਮੈਨੂੰ ਦੁੱਖ ਨਹੀਂ ਹੁੰਦਾ। ਪਦਾਰਥ ਆ ਜੇ ਖੁਸ਼ੀ ਨਹੀਂ ਹੁੰਦੀ, ਚਲਿਆ ਜਾਵੇ ਦੁੱਖ ਨਹੀਂ ਹੁੰਦਾ। ਇਸ ਕਰਕੇ ਮੈਂ ਤਾਂ ਵਿਰਾਗੀ ਜੋਗੀ ਹਾਂ। ਮੈਂ ਤਾਂ ਪਹਿਲਾਂ ਹੀ ਵਿਰਾਗ ਧਾਰਿਆ ਹੋਇਆ ਕਿ ਪਦਾਰਥ ਨਾਸਵੰਤ ਨੇ, ਦੁਨੀਆਂ ਹੈ ਹੀ ਨਹੀਂ ਮੇਰੇ ਭਾਣੇ ਤਾਂ, ਮੈਨੂੰ ਫਿਰ ਕੀ ਸੋਗ ਹੋਣਾ। ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜੱਗ ਭਸਮਾ ਤਾਰੀ। ਨੌ ਖੰਡ ਰੂਪ ਸਾਰੇ ਬ੍ਰਹਿਮੰਡ ਅੰਦਰ ਜਿਹੜਾ ਸ਼ਬਦ ਹੋ ਰਿਹਾ ਨਾ, ਇਹ ਸਾਡੀ ਸਿੰਘੀ ਵੱਜ ਰਹੀ ਹੈ। ਸਾਰੇ ਬ੍ਰਹਿਮੰਡ ਦੇ ਅੰਦਰ ਸ਼ਬਦ ਹੋ ਰਿਹਾ, ਇਹ ਆਪਾਂ ਨੂੰ ਨਹੀਂ ਸੁਣਦਾ। ਇਹ ਜਿਨ੍ਹਾਂ ਗੁਰਮੁਖਾਂ ਦੀ ਅਵਸਥਾ ਟਿਕ ਜਾਂਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿਮਰਨ ਕੰਧਾਂ ਵਿੱਚ ਵੀ ਹੋ ਰਿਹਾ, ਦਰਖਤਾਂ ਵਿੱਚ ਵੀ ਹੋ ਰਿਹਾ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੀਆਂ ਆਵਾਜ਼ਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੀ ਸੁਣਦਾ ਉਹਨਾਂ ਨੂੰ। ਕੰਡ ਬ੍ਰਹਿਮੰਡ ਮਹਿ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਸੋ ਇਸ ਕਰਕੇ ਇਹ ਜਿਹੜਾ ਸ਼ਬਦ ਹੋ ਰਿਹਾ ਹੈ, ਇਹ ਸਾਡੀ ਸਿੰਘੀ ਵੱਜ ਰਹੀ ਤੇ ਸਤਨਾਮ ਵਾਹਿਗੁਰੂ ਰੂਪੀ ਮੇਰਾ ਬਟੂਆ ਸਾਰੇ ਸੰਸਾਰ ਨੂੰ ਭਸਮਾ ਧਾਰੀ ਭਾਵ ਭਸਮ ਆਧਾਰੀ ਭਸਮ ਵਾਂਗੂ ਮਿੱਥਿਆ ਸਮਝਣਾ। ਸਵਾਹ ਮਲ ਕੇ ਕੀ ਫਾਇਦਾ, ਵੈਸੇ ਹੀ ਸਮਝ ਲਓ ਸਾਰਾ ਸਵਾਹ ਰੂਪ ਹੀ ਹੈ। ਇਹ ਕਿਹੜਾ ਤੁਹਾਨੂੰ ਦਿਖਦਾ ਵੀ ਸਵਾਹ ਤੋਂ ਬਿਨਾਂ ਹੀ ਹੈ ਤਾਂ ਸਾਰਾ ਸਵਾਹ ਰੂਪ ਹੀ ਹੈ। ਕਹਿੰਦੇ ਇਹ ਅਸੀਂ ਆਧਾਰ ਹੀ ਹੁੰਦਾ, ਝੋਲੀ ਫੜੀ ਹੋਈ ਆ ਜੋਗੀਆਂ ਦੇ ਖੱਬੇ ਜਾਂ ਸੱਜੇ ਪਾਸੇ ਮੋਢੇ ਦੇ ਨਾਲ ਇੱਕ ਲੰਬੀ ਤਣੀ, ਦੋ ਤਣੀਆਂ ਹੁੰਦੀਆਂ। ਜਿਵੇਂ ਅੱਜ ਕੱਲ੍ਹ ਇੱਕ ਲੰਬੀ ਤਣੀ ਵਾਲਾ ਬੈਗ ਜਿਹਾ ਪਾਉਂਦੇ ਨੇ ਚਮੜੇ ਦਾ, ਪੁਰਾਣੇ ਟਾਈਮਾਂ ਵਿੱਚ ਕੱਪੜੇ ਦਾ ਹੁੰਦਾ ਸੀ ਲੰਬਾ ਜਿਹਾ ਬਗਲੀ ਜੀ, ਉਹਦੇ ਵਿੱਚ ਜੋਗੀ ਆਪਣਾ ਡੰਡਾ, ਰੋਟੀ ਪਾਣੀ, ਆਪਣਾ ਸਿੰਗੀ, ਹੋਰ ਆਪਣਾ ਸਮਾਨ ਰੱਖਦੇ ਸਨ। ਜਾਂ ਕਿਸੇ ਨੇ ਆਟਾ ਦੇ ਤਾ ਬਗਲੀ 'ਚ ਪਾ ਲਿਆ, ਰੋਟੀ ਦੇ ਤੀ ਉਹ ਪਾ ਲਈ, ਇਸ ਤਰ੍ਹਾਂ ਦਾ ਇੱਕ ਥੈਲਾ ਜਿਹਾ ਟੰਗਿਆ ਹੁੰਦਾ ਸੀ। ਤਾੜੀ ਲਾਗੀ ਤ੍ਰਿਪਲ ਪਲਟੀਐ ਝੂਟੈ ਹੋਏ ਪਸਾਰੀ। ਤ੍ਰਿਪਲ ਹੁੰਦਾ ਤਿੰਨ ਗੁਣ, ਪਲਟੀਐ ਹੁੰਦਾ ਹਟ ਜਾਣਾ, ਤਾੜੀ ਹੁੰਦੀ ਸਮਾਧੀ। ਕਹਿਣ ਤੋਂ ਭਾਵ ਕੀ ਹੈ ਕਿ ਤਿੰਨਾਂ ਗੁਣਾਂ ਵੱਲੋਂ ਜਿਹੜਾ ਹਟਣਾ ਹੈ, ਰਜੋ ਤਮੋ ਸਤੋ ਵੱਲੋਂ, ਇਹੀ ਸਾਡੀ ਸਮਾਧੀ ਲੱਗੀ ਹੋਈ ਹੈ। ਸੋ ਇਸ ਰੀਤੀ ਕਰਕੇ ਅਸੀਂ ਬਾਹਰਲੇ ਪਸਾਰੇ ਵੱਲੋਂ ਛੁੱਟੇ ਹੋਏ ਹਾਂ ਭਾਈ, ਤਿੰਨਾਂ ਗੁਣਾਂ ਵੱਲੋਂ ਹਟ ਗਏ ਹਾਂ। ਨਾ ਤਮੋ ਗੁਣ ਸਾਡੇ 'ਚ, ਨਾ ਰਜੋ ਗੁਣ ਹੈ, ਨਾ ਸਤੋ ਗੁਣ, ਇਸ ਤੋਂ ਵੀ ਤਾਹਾਂ ਚਲੇ ਗਏ ਹਾਂ। ਸੁੰਨ ਦਸ਼ਾ ਵਿੱਚ ਬੈਠੇ ਹਾਂ, ਕੋਈ ਸੰਕਲਪ ਨਹੀਂ ਹੈ ਮਨ ਦੇ ਅੰਦਰ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਮਨ ਅਤੇ ਸਵਾਸ, ਇਹ ਅਸੀਂ ਦੋ ਤੂੰਬੇ ਬਣਾਉਣਾ ਕੀਤੇ ਨੇ। ਜੋਗੀਆਂ ਕੋਲ ਤੂੰਬਾ ਜਿਹਾ ਹੁੰਦਾ ਇੱਕ ਵਜਾਉਣ ਵਾਲਾ। ਸੋ ਇਸ ਪ੍ਰਕਾਰ ਸਾਰਿਆਂ ਜਿਵੇਂ ਤੂੰਬੀ ਹੁੰਦੀ ਵਜਾਉਂਦੇ, ਇਸ ਤਰ੍ਹਾਂ ਤੂੰਬਾ ਵੱਡਾ ਹੁੰਦਾ। ਸਾਰਿਆਂ ਯੁੱਗਾਂ ਵਿੱਚ ਨਿਰੰਕਾਰ ਦੀ ਚੇਤਨ ਸੱਤਾ ਜਿਹੜੀ ਯੁੱਗ ਤੋਂ ਮਤਲਬ ਜੁੜੀ ਹੋਈ, ਨਿਸ਼ਚੇ ਕੀਤੀ ਹੋਈ ਹੈ ਮੈਂ, ਇਹ ਅਸੀਂ ਇੱਕ ਸਾਰਦ ਹੁੰਦਾ ਡੰਡੀ ਸਜਾ ਰੱਖੀ ਹੈ। ਇਸੇ ਡੰਡੀ ਨਾਲ ਜਿਹੜਾ ਮਨ ਅਤੇ ਸਵਾਸਾਂ ਰੂਪੀ ਦੋ ਤੂੰਬੇ ਲਾਏ ਹੋਏ ਨੇ। 335 ਅੰਗ ਤੇ ਅੱਗੇ ਪੰਗਤੀ ਫਰਮਾਉਂਦੇ ਨੇ, ਥਿਰ ਭਈ ਤੰਤੀ ਤੂਟ ਸੁਨਾਹੀ ਅਨਹਦ ਕਿੰਗੁਰੀ ਬਾਜੀ। ਬ੍ਰਹਮਾਕਾਰ ਰੂਪ ਜਿਹੜੀ ਬਿਰਤੀ ਹੈ ਨਾ, ਤੇ ਬ੍ਰਹਮਾਕਾਰ ਬਿਰਤੀ ਰੂਪ ਤੰਤੀ ਜਿਹੜੀ ਤਾਰ ਹੈ, ਅਜਿਹੀ ਸਥਿਤ ਹੋਈ ਹੈ ਜਿਹੜੀ ਕਦੇ ਵੀ ਨਹੀਂ ਟੁੱਟ ਸਕਦੀ। ਬਿਰਤੀ ਬ੍ਰਹਮਾਕਾਰ ਹੋ ਗਈ ਹੈ। ਇਸ ਰੀਤੀ ਨਾਲ ਜਿਹੜੀ ਉਹ ਤੂੰਬੀ ਦੀ ਜਾਂ ਕਿੰਗ ਕਹਿ ਲਓ, ਕਿੰਗ ਦੀ ਅਨਹਦ ਇੱਕ ਰਸ ਜਿਹੜੀ ਧੁਨੀ ਵੱਜਦੀ, ਕਿਹੜੀ? ਅਹੰ ਬ੍ਰਹਮ ਅਸਮੀ, ਅਹੰ ਬ੍ਰਹਮ ਅਕਰੈ, ਕਿ ਮੈਂ ਹੀ ਬ੍ਰਹਮ ਹਾਂ। ਸੋ ਹੰਗ ਅਵਸਥਾ 'ਚ ਜਾ ਕੇ ਅਵਸਥਾ ਬਣਦੀ ਹੈ। ਸੋ ਉਹ ਜੋ ਪਰਮਾਤਮਾ ਹੈ, ਹੰਗ ਮੈਂ ਹੀ ਹਾਂ, ਇਹ ਉਦੋਂ ਕਹਿੰਦਾ ਹੈ ਜਦੋਂ ਅਵਸਥਾ ਬਣ ਕੇ ਸੱਚਮੁੱਚ ਪਰਮਾਤਮਾ ਰੂਪ ਹੋ ਕੇ ਸ਼ੁੱਧ ਹੋ ਜਾਂਦਾ। ਹੁਣ ਜੇ ਕਈ ਕਹਿੰਦੇ ਉਦੋਂ ਪਹਿਲਾਂ ਹੀ ਇਹਦਾ ਜਾਪ ਕਰ ਲਓ ਸੋਹੰਗ ਸੋਹੰਗ, ਨਹੀਂ, ਉਹ ਇੱਕਦਮ ਵੱਡਾ ਸਟੈਪ ਚੱਕਿਆ ਜਾਣਾ। ਇਸ ਕਰਕੇ ਗੁਰਮੰਤਰ ਜਿਹੜਾ ਹੈ ਉਸ ਦੇ ਅਭਿਆਸ ਕਰੇ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਸੋ ਇਸ ਧੰਨ ਨੂੰ ਸੁਣ ਕੇ ਮਨ ਆਦਿਕ ਇੰਦਰੇ ਸੋ ਪੂਰੇ ਹੁੰਦਾ, ਪੂਰਨ ਪਰਮਾਤਮਾ ਵਿੱਚ ਮਸਤ ਹੋ ਰਹੇ ਨੇ। ਇਸ ਲਈ ਹੁਣ ਮਾਇਆ ਦਾ ਜਿਹੜਾ ਡੋਲ ਹੈ, ਡੋਲ ਹੁੰਦਾ ਧੱਕਾ, ਇਹ ਧੱਕਾ ਨਹੀਂ ਲੱਗਦਾ, ਮਾਇਆ ਡੋਲ ਨਾ ਲਾਗੀ। ਸੋ ਮਾਇਆ ਉਲਟ ਹੋ ਕੇ ਮਾਇਆ ਡੋਲਣ ਲੱਗੀ। ਮਾਇਆ ਕਿਵੇਂ ਡੋਲਣ ਲੱਗੀ? ਕਹਿੰਦੇ ਮਗਰ ਮਗਰ ਸੰਤਾਂ ਦੇ ਡੋਲਦੀ ਫਿਰਦੀ ਹੈ ਕਿ ਮੈਨੂੰ ਪ੍ਰਵਾਨ ਕਰ ਲਓ ਜੀ, ਮੈਨੂੰ ਐਂ ਕਰ ਲਓ ਜੀ। ਉਹ ਮਾਇਆ ਜਿਹੜੀ ਬੇਨਤੀਆਂ ਕਰਨ ਲੱਗ ਪਈ। ਕਹੋ ਕਬੀਰ ਤਾਂ ਕਹੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਸੋ ਕਬੀਰ ਜੀ ਫਰਮਾਉਂਦੇ ਨੇ ਉਸ ਪੁਰਖ ਨੂੰ ਪੁਨਰਪ ਹੁੰਦਾ ਹੈ, ਪੁੰਨ ਜਿਹੜਾ ਹੁੰਦਾ ਨਾ, ਪੁਨਰ ਅਪ ਫੇਰ ਅਪ ਹੁੰਦਾ ਨਿਸ਼ਚੈ ਕਰਕੇ, ਜਨਮ ਮਰਨ ਨਹੀਂ ਹੁੰਦਾ। ਜਿਹੜਾ ਵਿਰਾਗੀ ਉੱਪਰ ਦੱਸੀ ਹੋਈ ਸਾਰੀ ਜਿਹੜੀ ਖੇਡ ਹੈ ਇਹਨੂੰ ਖੇਡ ਕੇ ਇੱਥੇ ਆ ਗਿਆ, ਇੱਥੋਂ ਭਾਵ ਚਲਿਆ ਗਿਆ ਸੰਸਾਰ ਤੋਂ ਸੱਚਖੰਡ ਦੇ ਵਿੱਚ, ਉਹਨੂੰ ਜਨਮ ਨਹੀਂ ਹੁੰਦਾ।